You're with SBS Radio. Find more great stories in your language at sbs.com.au.
ਦੋਸਤੋ ਇਸ ਮਹੀਨੇ ਦੀ ਟੈਕ ਸਟਾਕ 'ਚ ਤੁਹਾਡਾ ਸਵਾਗਤ ਹੈ। ਇਸ ਵੇਲੇ ATO ਤੋਂ ਸਾਡੇ ਕੋਲ ਜਗਜੀਤ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਅੱਜ ਅਸੀਂ ਜ਼ਮੀਨ ਜਾਇਦਾਦ ਦੀ ਖਰੀਦੋ ਫਰੋਖਤ 'ਤੇ ਲੱਗਦੀ GST 'ਚ ਆਏ ਬਦਲਾਵਾਂ ਬਾਰੇ ਵਿਚਾਰ ਕਰਾਂਗੇ। ਜੀ ਜਗਜੀਤ, ਦੱਸੋ ਸਾਨੂੰ GST ਦੇ ਭੁਗਤਾਨ ਬਾਰੇ ਕੀ ਨਵੇਂ ਬੰਦੋਬਸਤ ਕੀਤੇ ਗਏ ਨੇ?
ਹਾਂਜੀ ਪ੍ਰੀਤਿੰਦਰ ਜੀ, ਇਹ ਜਿਹੜੀ ਕਿ ਨਵੀਂ ਚੇਂਜ ਆਈ ਹੈ 1 ਜੁਲਾਈ 2018 ਤੋਂ, ਵੀ ਜਿਹਦੇ 'ਚ ਕਿ ਪ੍ਰੋਪਰਟੀ ਦੇ ਉੱਪਰ GST ਲੱਗਦੀ ਹੈ। ਜਦੋਂ ਤੁਸੀਂ ਕੋਈ ਪ੍ਰੋਪਰਟੀ ਖਰੀਦਦੇ ਹੋ, ਭਾਵੇਂ ਉਹ ਘਰ ਬਣਿਆ ਹੋਇਆ ਤੁਸੀਂ ਕਿਸੇ ਡਿਵੈਲਪਰ ਤੋਂ ਖਰੀਦਿਆ, ਜਾਂ ਫਿਰ ਹੋ ਸਕਦਾ ਕਿ ਉਹ ਕੋਈ ਲੈਂਡ ਵੀ ਹੋਵੇ, ਸੋ ਇਹ ਤੁਸੀਂ 1 ਜੁਲਾਈ ਤੋਂ ਬਾਅਦ, ਜਿਵੇਂ ਕਿ ਪ੍ਰੋਪਰਟੀ ਡਿਵੈਲਪਰਸ ਹੁੰਦੇ ਨੇ ਉਹ GST ਪੇ ਕਰਦੇ ਨੇ ATO ਨੂੰ, ਅਤੇ ਉਹ ਬੇਸਿਕਲੀ ਤੁਹਾਡੇ ਤੋਂ ਚਾਰਜ ਕਰਦੇ ਨੇ GST। ਉਹ ਪਰਚੇਸ ਪ੍ਰਾਈਜ਼ ਦੇ ਵਿੱਚ ਹੀ ਹੁੰਦੀ ਹੈ, ਬਟ ਪਹਿਲਾਂ ਉਹ ਪੇ ਕਰਦੇ ਸੀਗੇ ATO ਨੂੰ, ਹੁਣ ਕੀ ਹੋ ਗਿਆ ਵੀ ਜਿਹੜਾ ਪਰਚੇਜ਼ਰ ਹੈਗਾ ਉਹ GST ਪੇ ਕਰੇਗਾ ATO ਨੂੰ।
ਜੀ, ਅਤੇ GST ਦੀ ਦਰ 'ਚ ਵੀ ਕੋਈ ਤਬਦੀਲੀ ਆਈ ਆ? ਥੋੜ੍ਹਾ ਜਿਹਾ ਵਿਸਥਾਰ ਸਹਿਤ ਦੱਸ ਦਿਓ ਸਾਨੂੰ ਵੀ ਅਸਲ 'ਚ ਜਿਹੜੀਆਂ ਤਬਦੀਲੀਆਂ ਆਈਆਂ ਉਹਨਾਂ ਦਾ ਮਤਲਬ ਕੀ ਆ?
ਜਿਹੜੀ ਦਰ ਦੇ ਵਿੱਚ ਕੋਈ ਚੇਂਜਸ ਨਹੀਂ ਹੈਗੀਆਂ, ਜਿਵੇਂ ਜਿਹੜਾ GST ਰੇਟ ਹੈ ਉਸ ਤਰ੍ਹਾਂ ਹੀ ਹੈਗਾ। ਸਿਰਫ ਇਹੀ ਫਰਕ ਪਿਆ ਕਿ ਜਿਹੜਾ ਵੀ ਬਜਾਏ ਕਿ ਡਿਵੈਲਪਰ ਨੇ ਪੇ ਕਰਨ ਦੇ GST, ਉਹ ਹੁਣ ਪਰਚੇਜ਼ਰ ਪੇ ਕਰੇਗਾ, ਅਤੇ ਉਹ ਤੁਹਾਡਾ ਜਿਹੜਾ ਕਨਵੇਂਸਰ ਤੁਹਾਡਾ ਹੁੰਦਾ ਜਾਂ ਸੋਲੀਸਿਟਰ ਹੁੰਦਾ, ਹਰ ਸਟੇਟ ਦੇ ਵਿੱਚ ਵੱਖਰਾ ਸਿਸਟਮ ਹੈਗਾ, ਅਤੇ ਉਹ ਸਾਰਾ ਕੁਛ ਆਰਗਨਾਈਜ਼ ਕਰੇਗਾ।
ਜੀ ਠੀਕ ਹੈ, ਤਾਂ ਫਿਰ ਇਸ ਸਿਲਸਿਲੇ 'ਚ ਜਾਇਦਾਦ ਖਰੀਦਣ ਵਾਲਿਆਂ ਨੂੰ ਕੀ ਕਰਨ ਦੀ ਲੋੜ?
ਇਹਦੇ 'ਚ ਕੀ ਹੁੰਦਾ ਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਤੁਹਾਡਾ ਜਿਹੜਾ ਸੋਲੀਸਿਟਰ ਜਾਂ ਜਿਹੜਾ ਤੁਹਾਡਾ ਕਨਵੇਂਸਰ ਹੋਏਗਾ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਦੇਗਾ, ਪਰ ਜਿਹੜਾ ਪ੍ਰੋਪਰਟੀ ਡਿਵੈਲਪਰ ਹੈਗਾ ਉਹ ਤੁਹਾਨੂੰ ਇੱਕ ਰਿਟਰਨ ਨੋਟੀਫਿਕੇਸ਼ਨ ਦੇਗਾ। ਉਹ ਜਿਹੜੀ ਨੋਟੀਫਿਕੇਸ਼ਨ ਹੋਏਗੀ ਉਹ ਭਾਵੇਂ ਤੁਹਾਡੇ ਪਾਰਟ ਆਫ ਕੰਟਰੈਕਟ ਹੋ ਸਕਦੀ ਹੈ, ਜਿਵੇਂ ਤੁਸੀਂ ਕੰਟਰੈਕਟ ਆਫ ਸੇਲ ਹੁੰਦੀ ਹੈ ਉਹਦੇ ਵਿੱਚ ਇੱਕ ਡਾਕੂਮੈਂਟ ਲੱਗਾ ਹੁੰਦਾ, ਅਤੇ ਉਹਦੇ ਵਿੱਚ ਉਹ ਤੁਹਾਨੂੰ ਦੱਸੇਗਾ ਵੀ ਹਾਂ ਵੀ ਇਸ ਪ੍ਰੋਪਰਟੀ ਦੇ ਉੱਪਰ GST ਪੇ ਕਰਨੀ ਹੈ, ਅਤੇ ਕਿੰਨੀ GST ਪੇ ਕਰਨੀ ਹੈ ਅਤੇ ਕਦੋਂ ਪੇ ਕਰਨੀ ਹੈ। ਸੋ ਜਿਹੜਾ ਜਿਹੜਾ ਵੀ ਡਿਵੈਲਪਰ ਤੁਹਾਨੂੰ ਪ੍ਰੋਪਰਟੀ ਵੇਚ ਰਿਹਾ, ਜਦੋਂ ਤੁਸੀਂ ਉਹ ਕੰਟਰੈਕਟ ਪੜੋਗੇ ਅਤੇ ਤੁਹਾਡਾ ਸੋਲੀਸਿਟਰ ਜਾਂ ਜਿਹੜਾ ਤੁਹਾਡਾ ਕਨਵੇਂਸਰ ਹੋਏਗਾ ਉਹ ਤੁਹਾਨੂੰ ਦੱਸੇਗਾ ਹਾਂ ਵੀ ਇਹਦੇ ਵਿੱਚ ਤੁਸੀਂ GST ATO ਨੂੰ ਪੇ ਕਰਨੀ ਹੈ, ਅਤੇ ਉਹਦੇ ਵਿੱਚ ਕੀ ਕਰਨਾ ਕਿ ਅਸੀਂ 2 ਫਾਰਮ ਭਰਨੇ ਨੇ। ਹੁਣ ਉਹ ਤੁਹਾਡਾ ਕਨਵੇਂਸਰ ਹੀ ਕਰੇਗਾ ਭਾਵੇਂ ਤੁਹਾਡੇ ਬਿਹਾਫ 'ਤੇ, ਅਤੇ ਇੱਕ ਫਾਰਮ ਜਿਹੜਾ ਹੁੰਦਾ ਉਹਨੂੰ ਕਹਿੰਦੇ ਨੇ GST ਪ੍ਰੋਪਰਟੀ ਸੈਟਲਮੈਂਟ ਵਿਦ ਹੋਲਡਿੰਗ ਨੋਟੀਫਿਕੇਸ਼ਨ ਫਾਰਮ, ਅਤੇ ਦੂਸਰਾ ਫਾਰਮ ਹੁੰਦਾ ਉਹਨੂੰ ਕਹਿੰਦੇ ਨੇ GST ਪ੍ਰੋਪਰਟੀ ਸੈਟਲਮੈਂਟ ਡੇਟ ਕਨਫਰਮੇਸ਼ਨ। ਸੋ ਪਹਿਲੇ ਤਾਂ ਤੁਸੀਂ ਇੱਕ ਤਰ੍ਹਾਂ ਦੀ ਇੱਕ ਨੋਟੀਫਿਕੇਸ਼ਨ ਦੇ ਰਹੇ ਹੋ ਵੀ ਹਾਂ ਅਸੀਂ ਵਿਦਹੋਲਡ ਕਰਾਂਗੇ GST। ਵਿਦਹੋਲਡ ਕਰਨ ਦਾ ਮਤਲਬ ਹੁੰਦਾ ਵੀ ਅਸੀਂ ਰੱਖਾਂਗੇ ਇਹਦੇ 'ਚ GST ਜਿੰਨੀ ਵੀ ਬਣਦੀ ਹੈ ਇਸ ਪ੍ਰੋਪਰਟੀ ਦੀ GST ਅਸੀਂ ਰੱਖਾਂਗੇ, ਅਤੇ ਫਿਰ ਤੁਸੀਂ ਨਾਲ ਹੀ ਕਨਫਰਮੇਸ਼ਨ ਡੇਟ ਭੇਜੋਗੇ, ਜੋ ਕਿ ਕਨਫਰਮੇਸ਼ਨ ਡੇਟ ਆਮ ਕਰਕੇ ਤੁਹਾਡੀ ਜਿਹੜੀ ਸੈਟਲਮੈਂਟ ਡੇਟ ਹੁੰਦੀ ਹੈ ਨਾ, ਜਦੋਂ ਤੁਸੀਂ ਪ੍ਰੋਪਰਟੀ ਸੈਟਲ ਕਰਦੇ ਹੋ ਉਸ ਡੇਟ ਨੂੰ ਪੇ ਕਰਨੀ ਹੁੰਦੀ ਹੈ।
ਅਤੇ GST ਦੇ ਇਸ ਭੁਗਤਾਨ ਵੇਲੇ ਕੀ ਰਜਿਸਟਰ ਹੋਣ ਦੀ ਲੋੜ ਆ ਤੁਹਾਡੇ ਨਾਲ ATO ਨਾਲ?
ਜਿਹੜਾ ਕਿ ਪਰਚੇਜ਼ਰ ਹੈਗਾ ਉਹਨੂੰ GST ਦੀ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜਾ ਡਿਵੈਲਪਰ ਹੋਏਗਾ ਉਹ ਰਜਿਸਟਰਡ ਹੋਏਗਾ। ਸਿਰਫ ਅਤੇ ਸਿਰਫ ਤੁਸੀਂ ਕੀ ਕਰ ਰਹੇ ਹੋ, ਤੁਸੀਂ ਬਜਾਏ ਕਿ ਉਹ ਡਿਵੈਲਪਰ ਪੇ ਕਰੇ GST, ਤੁਸੀਂ ਐਜ਼ ਅ ਪਰਚੇਜ਼ਰ ਪੇ ਕਰਦੇ ਹੋ GST ਉਸ ਡਿਵੈਲਪਰ ਵਾਸਤੇ। ਸੋ ਤੁਸੀਂ ਉਹਦੇ ਹੀ ਪੈਸਿਆਂ 'ਚੋਂ, ਮੰਨ ਲਓ ਫੋਰ ਐਗਜ਼ਾਮਪਲ ਜੇ ਅਸੀਂ ਕਹਿੰਦੇ ਹਾਂ ਵੀ 5 ਲੱਖ ਦੀ ਅਸੀਂ ਕੋਈ ਪ੍ਰੋਪਰਟੀ ਖਰੀਦੀ ਹੈ, ਸੋ 5 ਲੱਖ ਦਾ 11ਵਾਂ ਹਿੱਸਾ ਜੇ GST ਬਣਦਾ ਹੈ, ਅਤੇ ਬਜਾਏ ਕਿ ਉਹ ਡਿਵੈਲਪਰ ਪੇ ਕਰੇ ਉਹ 11ਵਾਂ ਹਿੱਸਾ, ਨੋਟ 11ਵਾਂ ਹਿੱਸਾ, 1/11, ਹਾਂਜੀ 11ਵਾਂ ਹਿੱਸਾ ਕਰੋ ਜਿਵੇਂ, ਅਤੇ ਉਹ ਤੁਸੀਂ ਪੇ ਕਰ ਰਹੇ ਹੋ GST ਡਿਵੈਲਪਰ ਦੇ ਬੇਸ 'ਤੇ। ਸੋ ਜੇ ਹੋਰ ਜ਼ਿਆਦਾ ਜਾਣਕਾਰੀ ਆਪਾਂ ਇਹਨਾਂ ਫਾਰਮਸ ਬਾਰੇ ਜਿਹੜੇ ਮੈਂ ਗੱਲ ਕੀਤੀ ਹੈ ਜੇ ਅਸੀਂ ਲੈਣੀ ਹੈ, ਅਤੇ ਅਸੀਂ ATO ਦੀ ਵੈਬਸਾਈਟ 'ਤੇ ਜਾ ਸਕਦੇ ਹਾਂ, ATO.gov.au/GST Property Settlement Forms। ਜੇ ਤੁਸੀਂ ਇਹਨੂੰ ਪਾਓਗੇ ਅਤੇ ਉਹਦੇ ਪਰ ਫਾਰਮਸ ਵੀ ਆ ਜਾਣਗੇ, ਅਤੇ ਹੋਰ ਇਨਫੋਰਮੇਸ਼ਨ, ਹੋਰ ਜਾਣਕਾਰੀ ਤੁਹਾਨੂੰ ਮਿਲ ਜਾਏਗੀ ਇਹਦੇ ਬਾਰੇ।
ਅਤੇ ਜਿਹੜੀ ਇਹ ਜਾਣਕਾਰੀ ਦੇਣ ਦੀ ਗੱਲ ਹੋਈ ਆ ਅਤੇ ਫਾਰਮ ਭਰਨ ਦੀ ਲੋੜ, ਇਹ ਹੈ ਕਿਹਨੂੰ? ਕਿਉਂਕਿ ਕਈ ਵਾਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕਰੀਏ ਕੀ ਉਸ ਲਈ ਕੋਈ ਨੁਮਾਇੰਦਾ ਵੀ ਨਿਯੁਕਤ ਕੀਤਾ ਜਾ ਸਕਦਾ?
ਜੀ ਹਾਂ ਬਿਲਕੁਲ, ਇਹ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਆਮ ਕਰਕੇ ਕਿ ਅਸੀਂ ਜਿੰਨੀਆਂ ਵੀ ਪ੍ਰੋਪਰਟੀਆਂ ਦੀ ਪ੍ਰੋਪਰਟੀ ਦੀ ਟ੍ਰਾਂਜੈਕਸ਼ਨ ਇੱਥੇ ਕਰਦੇ ਹਾਂ ਨਾ, ਇੱਕ ਤਾਂ ਸਾਡਾ ਰੀਅਲ ਸਟੇਟ ਏਜੰਟ ਹੁੰਦਾ ਇਨਵੋਲਵ, ਅਤੇ ਦੂਸਰੇ ਪਾਸੇ ਸਾਡਾ ਕਨਵੇਂਸਰ ਜਾਂ ਸੋਲੀਸਿਟਰ ਹੁੰਦਾ। ਸੋ ਜਿਹੜਾ ਵੀ ਕਨਵੇਂਸਰ ਜਾਂ ਜਿਹੜਾ ਸੋਲੀਸਿਟਰ ਹੋਏਗਾ ਉਹਨੂੰ ਇਹ ਇਨਫੋਰਮੇਸ਼ਨ ਹੋਏਗੀ, ਅਤੇ ਉਹ ਤੁਹਾਨੂੰ ਆਪਣੇ ਆਪ ਇਤਲਾਹ ਕਰੇਗਾ ਵੀ ਹਾਂ ਵੀ ਹੁਣ ਇਹ ਫਾਰਮ ਜਿਹੜਾ ਨਵਾਂ ਇੱਕ ਸਿਸਟਮ ਸ਼ੁਰੂ ਹੋ ਗਿਆ, ਅਤੇ ਉਹ ਆਪਣੇ ਆਪ ਤੁਹਾਨੂੰ ਕਹੇਗਾ ਵੀ ਇਹ ਸਾਰੇ ਅਸੀਂ ਫਾਰਮ ਭਰਨੇ ਨੇ, ਅਤੇ ਅਸੀਂ ਇਹ ਸਾਰੀ ਇਨਫੋਰਮੇਸ਼ਨ ਜਿਹੜੀ ATO ਨੂੰ ਭੇਜਣੀ ਹੈ। ਸੋ ਜਿਹੜਾ ਵੀ ਤੁਹਾਡਾ ਕਨਵੇਂਸਰ ਜਾਂ ਸੋਲੀਸਿਟਰ ਹੈਗਾ ਉਹਨੂੰ ਤੁਸੀਂ ਅਗਰ ਗੱਲਬਾਤ ਕਰੋਗੇ ਤੁਹਾਨੂੰ ਉਹ ਸਾਰੀ ਚੀਜ਼ਾਂ ਆਪਣੇ ਆਪ ਦੱਸੇਗਾ।
ਅਤੇ ਹੁਣ ਗੱਲ ਆ ਗਈ GST ਦੇ ਭੁਗਤਾਨ ਦੀ, ਅਤੇ ਇਹ ਕਰੀਏ ਕਿਵੇਂ?
ਸਭ ਤੋਂ ਸੌਖਾ ਤੇ ਜਿਹੜਾ ਆਸਾਨ ਤਰੀਕਾ ਤੇ ਇਹ ਹੈਗਾ ਵੀ ਤੁਸੀਂ ਜਿਹੜੀ ਉਹ ਈ ਕਨਵੈਂਸਿੰਗ ਇਹਨਾਂ ਦੀ ਇੱਕ ਆਪਣਾ ਟੂਲ ਹੁੰਦਾ ਜਿਹੜਾ ਕਨਵੈਂਸਰ ਦੇ ਕੋਲ ਹੁੰਦਾ ਉਹ ਨੋਰਮਲੀ ਯੂਜ਼ ਕਰਦੇ ਨੇ ਕੋਈ ਵੀ ਤਰ੍ਹਾਂ ਦੀ ਜਿਵੇਂ ਉਹਨਾਂ ਨੇ ਪੇਮੈਂਟ ਕਰਨੀ ਹੁੰਦੀ ਹੈ ਸੈਟਲਮੈਂਟ ਦੇ ਟਾਈਮ 'ਤੇ ਵੀ ਜੋ ਵੀ ਕਰਦੇ ਹੈ ਨਾ ਪੇਮੈਂਟਸ ਸੋ ਉਹੀ ਆਪਣਾ ਸਿਸਟਮ ਯੂਜ਼ ਕਰਦੇ ਨੇ ਸੋ ਇੱਕ ਤਾਂ ਉਹ ਹੈਗਾ ਉਸ ਤੋਂ ਇਲਾਵਾ ਤੁਹਾਡਾ ਤੁਸੀਂ ਬੀਪੇ ਦੇ ਰਾਹੀਂ ਵੀ ਪੇ ਕਰ ਸਕਦੇ ਹੋ ਜਾਂ ਆਪਣਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਯੂਜ਼ ਕਰਕੇ ਵੀ ਤੁਸੀਂ ਪੇ ਕਰ ਸਕਦੇ ਹੋ ਅਤੇ ਤੁਸੀਂ ਆਪਣਾ ਇੱਕ ਰੈਫਰੈਂਸ ਨੰਬਰ ਹੁੰਦਾ ਜਦੋਂ ਤੁਸੀਂ ਉਹ ਫੋਰਮ ਪਹਿਲਾਂ ਫੋਰਮ ਭਰੋਗੇ ਨਾ ਤੁਹਾਨੂੰ ਇੱਕ ਰੈਫਰੈਂਸ ਨੰਬਰ ਆਏਗਾ ਅਤੇ ਤੁਸੀਂ ਉਹ ਜ਼ਰੂਰੀ ਧਿਆਨ ਰੱਖਣਾ ਵੀ ਉਸ ਰੈਫਰੈਂਸ ਨੰਬਰ ਨੂੰ ਜ਼ਰੂਰ ਪਾਉਣਾ ਤੁਸੀਂ ਵੀ ਜਦੋਂ ਪੇਮੈਂਟ ਕਰ ਰਹੇ ਹੋ ਤਾਂ ਕਿ ਉਹ ਬਿਲਕੁਲ ਜਿਹੜਾ ਠੀਕ ਅਕਾਊਂਟ ਦੇ ਵਿੱਚ ਐਲੋਕੇਟ ਹੋ ਜਾਵੇ ਅਤੇ ਕੋਈ ਡਿਲੇ ਵੀ ਨਾ ਹੋਏ ਉਹਦੇ ਵਿੱਚ ਕਿਉਂਕਿ ਇਹ ਜ਼ਿੰਮੇਵਾਰੀ ਤੁਹਾਡੀ ਹੈਗੀ ਹੈ ਪੇ ਕਰਨ ਦੇ ਟਾਈਮ 'ਤੇ ਅਤੇ ਜੇ ਇਨ ਕੇਸ ਕੋਈ ਦੇਰ ਸਵੇਰ ਹੁੰਦੀ ਹੈ ਕੋਈ ਉਹਦਾ ਹਰਜਾਨਾ ਜੇ ਮੰਨ ਲਓ ਕੋਈ ਇੰਟਰਸਟ ਪੇ ਕਰਨਾ ਪੈਂਦਾ ਜਾਂ ਕੁਛ ਕਰਨਾ ਪੈਂਦਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸੋ ਇਸ ਚੀਜ਼ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਵੀ ਅਸੀਂ ਪ੍ਰੋਪਰ ਰੈਫਰੈਂਸ ਨੰਬਰ ਉਹਦੇ ਉੱਪਰ ਪਾਈਏ ਤਾਂ ਕਿ ਜਿਹੜੀ ਪੇਮੈਂਟ ਹੈਗੀ ਉਹ ਟਿਕਾਣੇ ਦੇ ਟਾਈਮ 'ਤੇ ਪਹੁੰਚ ਜਾਵੇ
ਜੀ ਵੈਸੇ ਤਾਂ ਗੱਲ ਤੁਸੀਂ ਸਾਰੀ ਸਮਝਾਤੀ ਅਤੇ ਕਾਫੀ ਖੋਲ੍ਹ ਕੇ ਇਹ ਜਾਣਕਾਰੀ ਦਿੱਤੀ ਆ ਪਰ ਫਿਰ ਵੀ ਜੇ ਇਸ ਬਾਰੇ ਹੋਰ ਪੁੱਛਣਾ ਹੋਵੇ ਪਤਾ ਕਰਨਾ ਹੋਵੇ ਤਾਂ ਕੀ ਕੀਤਾ ਜਾ ਸਕਦਾ
ਹਾਂਜੀ ਸਾਡਾ ਇੱਕ ਹੋਰ ਵੈਬ ਐਡਰੈਸ ਲਿੰਕ ਹੈਗਾ ਜਿਹਦੇ ਉੱਤੇ ਤੁਸੀਂ ਜਾ ਸਕਦੇ ਹੋ ato.gov.au/gst@settlement ਸੋ ਇਹ ਅਗਰ ਤੁਸੀਂ ਸਰਚ ਕਰੋਗੇ ਤੁਹਾਨੂੰ ਜਾਂ ਵੈਸੇ ਵੀ ਤੁਸੀਂ ਗੂਗਲ ਦੇ ਵਿੱਚ ਜਾ ਕੇ ਅਗਰ GST@settlement ਪਾਓਗੇ ਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਉਹਦੇ 'ਚ ਆ ਜਾਏਗੀ ਅਤੇ ਨਹੀਂ ਤਾਂ ਉਸ ਤੋਂ ਇਲਾਵਾ ਤੁਸੀਂ ਆਪਣੇ ਟੈਕਸ ਏਜੰਟ ਨੂੰ ਪੁੱਛ ਸਕਦੇ ਹੋ ਜਾਂ ਜਿਹੜਾ ਕਨਵੇਨਸਰ ਹੈਗਾ ਜਾਂ ਸੋਲੀਸਿਟਰ ਹੈਗਾ ਸਾਰੀ ਜਾਣਕਾਰੀ ਉਹਨਾਂ ਦੇ ਕੋਲ ਵੀ ਹੋਏਗੀ
ਜੀ ਬਹੁਤ ਬਹੁਤ ਮਿਹਰਬਾਨੀ ਜਗਜੀਤ ਧੰਨਵਾਦ ਤੁਹਾਡਾ ਅਗਲੇ ਮਹੀਨੇ ਇੱਕ ਨਵੇਂ ਟੈਕਸ ਮੁੱਦੇ ਨਾਲ ਅਸੀਂ ਤੁਹਾਨੂੰ ਦੁਬਾਰਾ ਸੰਪਰਕ ਕਰਾਂਗੇ
ਅਤੇ ਧੰਨਵਾਦ ਦੀਦੀ ਜੀ sbs.com.au